श्री वाहिगुरु साहिब जीओ एक ओंकार सतगुर प्रसाद गौड़ी बैरागण रविदास जीओ घट अव घट डूगर कणा एक निर्गुण बैल हमारे रमैये स्यों एक बेनती मेरी पूंजी राख मुरारे काट अव काट डूगर कणा एक निर्गुण बैल हमारे रमैये स्यों एक बेनती मेरी पूंजी राख मुरारे
सत्कार सतगुरु पातशाह जी दे साजी निराजी सत संगतियों भगत बाणी दी विचार करन तो पहले मन एकाग्र करने वास्ते सारे गुरमुख प्यारे माई भाई प्यार अते सत्कार सहित गुरु पातशाह जी का बख्शिश किया हुआ गुरमंत्र उचारना करो सारे प्यारों रखो सतनाम
श्री वाहिगुरु जी
एक बार फिर आखो सतनाम
श्री वाहिगुरु जी
मनुखता के उधार लिये साहिब सतगुरु सच्चे पातशाह पवित्र बाणी विच इस तरह फरमान करने
एक ओंकार सतगुर प्रसाद गौड़ी बैरागण रविदास जियो काट अव काट डूगर कणा एक निर्गुण बैल हमारे
अकाल पुरख वाहिगुरु का मंगल जो एक है उत्पत्ति पालना तिलता करने वाला है जो सत्स्वरूप है गुरु वड्डा है प्रसाद कृपा रूप है उसमें नमस्कार है रविदास जी महाराज बैरागण जाति की गौड़ी में अपने विचार पेश करते हैं औखा है यह रस्ता संसार के रस्ते च पिया मनुख अपने मन नाल बहुत कुछ सोचता है और उदासी कुछ अजिहे संकेत दिंदे ने कि खट अव खट डूगर खना, रस्ता बहुत कठिन है, संसार का रस्ता कोई कठिन नहीं, धन कमाने दुनियावी लोग कमा रहे हैं, पदार्थ एकत्र करने ने मनुख कर रहा है, छल परे ठगी धोखे सब कुछ चंद्रमा है, कृष्णा प्रफुल्लित हो रही, वकारा का अपना मार्ग है, दौड़िया जाता है मनुख उस मार्ग से, संसार तक पहुंच जाना कोई औखा नहीं, कोई औखा रास्ता नहीं है। परमदास जी कह रहे हैं परमेश्वर के दर का मार्ग औखा है, खट अव खट डूगर घना, बड़ा औखा रास्ता है। हर मनुख पिछले दिनों च कथा आई सी, हर मनुख इस संसार से वंग करने आया है, परमेश्वर ने भेजा है, जिवें कोई व्यापार करने लई कुछ पूंजी कुछ धन लैके अपनी जेब विच जांदा है, लोग व्यापार करते हैं, तो इस संसार से मनुख ने निरंकार ने भेजा है, इहदे कोले धन है, श्वास श्वासांत पूंजी है इस को, और वो पूंजी नेता प्रति खट रही है, मनुख इस श्वासांत पूंजी नाल हीरे खरीद सकता है, मनुख इस श्वासांत पूंजी नाल कलर खरीद सकता है। बाणी ने बचन कह ने हीरे में व्यापारी कुंजला है, कलर खरीदन वाले बेअंत है। सतगुरु जी कहते ने रतन जवेहर बंजन आयो, कालर लाद चलायो, जंग घर में खुद रहना बसना, सो खर चीत न आयो। आया रतना का वंज करने लई है, बेअंत पूंजी पास है, पर इथे आके कलर खरीदने लगते हैं, कच का व्यापारी बने। रविदास जी कहते हैं सारा संसार व्यापारी है, रास्ता बड़ा औखा है। रविदास जी कहते हैं एक निर्गुण बैल हमार, असबाब धोन लई समान धोन लई मेरे को एक बड़ा मरियल जहा बैल है, मेरा मन संसार का बोझ चुकन लई ये बैल बड़ा तकड़ा है, जदों इन परमेश्वर के मार्ग से तोरना चाहूं तो नहीं चलू, दिन रात धन पदार्थ दिया गल्लां कर लो, दिन रात सुखा दुखा दी गल्लां करी जाओ, ये मन किते नहीं दौड़ता। जदों सिमरन करन बैठते हो, जदों बाणी करन बैठते हो, तो मन दौड़ जाए। रविदास जी कहते बड़ा माड़ा है कि बैल निर्गुण बैल हमार, ते मैं निरंकार अगे बेनती कर रहा हूं। अगली पंक्ति च कह
रमैये स्यों एक बेनती, मेरी पूंजी राख मुरार,
ऐ मुरारी ऐ भगवान मैं तेरे अगे बेनती कर रहा हूं कि मेरी इस श्वासां दी पूंजी जो दिनों दिन खट रही है, इस पूंजी नू तू रख ले, बचा ले जो रचनी है। मैं नहीं चंगा सौदा खरीदता क्योंकि मेरा मन उस चंगे सौदे नू ठोण वाला ही नहीं, माड़ा है। याद रखियो संसार वाल दौड़ना मन तैयार है, निरंकार वाल एक कदम पुटन लई तैयार नहीं है। तो रविदास जी कहने ने मेरी बेनती है निरंकार, मेरी श्वासा की पूंजी नूं रखना कर। अगली पंक्ति च कह रहे
ओ बनजारो राम को मेरा टांडा लादया जाए रे।
कहिंदे कोई राम दा वणज करन वाला बनजारा है जेड़ा हे भाई मेरे ते कृपा करे ते मेरा सौदा भी पार पहुंचा दे। मेरा टांडा मेरा समान वो लग लए ते पार लै जाए। कोई अजिहा बनजारा परमेश्वर दे नाम दा पाल जो मैनू मत बुद्ध देवे ते मैनू नाम दा वणज करवा के अपने नाल लै चले। कोई अजिहा बनजारा लोड़ है अरदास जी कह दे ओ बनजारो राम को मेरा टांडा लादया जाए रे जिस दे नाल ए मेरा समान भी लभ्या जाए मेरा समान भी पार हो जाए मैं भी शुभ गुणा का धारणी हो जावा मेरे अंदर भी परमेश्वर के नाम का निवास हो जाए इसे ऐसे व्यापारी की सांझ मैं प्राप्त करना चाहता। अगलिया पंक्तियां च कह
रहाओ हो बनजारो राम को सहज करो व्यापार।
कहने मैं राम के नाम का व्यापारी हूं वर्ज कर आया हूं ते सुते सिद्ध जागृत विच मैं परमेश्वर के नाम का व्यापार कर रहा हूं। याद रखियो जो व्यापार संसार कर रहा है भगत वो नहीं कर रहे। भगतां नूं अपना वर्ण चंगा लगता है किन्नी ही बनजा कांसी तांबा किन्नी ही लौंग सुपारी संतों बनजा नाम गोविंद का ऐसी खेत हमारी। हर के नाम के व्यापारी वो परमेश्वर के नाम के व्यापारी ने वो अपना वर्ण कर रहे हैं संसार अपना वर्ण कर रहा है। तो रविदास जी महाराज कथन कर रहे हैं कहते हैं हां बनजारो राम को मैं परमेश्वर के नाम का बनजारा हां सहज करो व्यापार। बड़ी सावधानता नाल ज्ञान जागृत विच जागदा होया मैं इस नाम रूपी व्यापार नूं कर रहा हां।
मैं राम नाम धन लादया बिख लादी संसार।
मैं राम दे नाम दा सौदा खेप लदी है ते संसार दे लोग जहर लद के तुरे जा रहे। याद रखियो कबीर जी ने भी अपनी बाणी च अजिहे बचन कीते कि मैं परमेश्वर दा नाम लद रहा हां लै के जा रहा हां संसार जहर लद के जा रहा है। पातशाह जी बाणी च बचन करदे ने लोग अवगणा की बन्ने गंठड़ी गुण ना विहाजा कोई गुण का गाहक नानका विरला कोई कोई। रविदास जी महाराज कहने ने मैं परमेश्वर के नाम का व्यापारी हां मैं राम का नाम रूपी सौदा लदया ते लोग जहर लद के जा रहे।
पुरवार पार के दानिया लिख लेहो आल पताल।
याद रखो हिंदुस्तान मत विच हिंदुस्तान विच जितने धर्म ने उन्हां लोगों ने बाणी विच भी इस गल का जिक्र आया कि दो चित्तर ते गोपत मने। एक कहानी है लोग कहते हैं बंदे दे जीवन का हिसाब वो चित्तर गुप्त लिख रहे हैं पर याद रखियो एक बंदे का गुप्त चित्र है अंतरीव गल समझण दे यतन करना। एक बंदे का प्रगट चित्र है प्रतख चित्र चित्तर ते गोपत चित्र। प्रतख चित्र वो है जिसनों संसार जानू है बंदे का सुभाव कहा गया है बंदे की अपनी सोच कहो जी है बंदे का लोगों वर्ताव कहो जहा है यह प्रतख चित्र है इन लोग जानते हैं। एक हर बंदे का एक गुप्त चित्र भी है जिन्हों केवल वो आप जानता है निरंकार जानता है। दो तरह का मनुख का जीवन है एक वो जीवन जिसकी संसार नाल सांझ एक उदा अकले का अपना है जिन्हों वो अपने मन विच अपने जेहन विच आप जानता है जां निरंकार जानता दूसरा नहीं जानता। संसार को छुपा के मनुख अनेक कर्म कर रहा है आप तो जानता है जां निरंकार जानता है तीसरा तो जानता नहीं। तो रविदास जी महाराज की गल कहते हैं परिवार पार के दानिया ਇਸ ਸੰਸਾਰ ਦੀ ਜਾਣਨ ਵਾਲੇ ਤੇ ਉਸ ਸੰਸਾਰ ਦੀ ਜਾਣਨ ਵਾਲੇ। ਇਹ ਚਿੱਤਰਗੁਪਤ ਤੋਂ ਲਿਖ ਲਓ ਕੁਛ, ਲਿਖ ਲਿਓ ਆਲ ਪਤਾਲ। ਆਲ ਪਤਾਲ ਦਾ ਅਰਥ ਹੈ ਉਹ ਜਨੂਨ ਜੋ ਤੁਹਾਡਾ ਜੀ ਕਰਦਾ ਲਿਖੀ ਜਾਵੇ, ਕਿਉਂਕਿ ਜਦੋਂ ਬੰਦਗੀ ਕਰਕੇ ਬੰਦੇ ਦੇ ਕਰਮ ਆਪਣੇ ਨਹੀਂ ਰਹਿੰਦੇ, ਜਦੋਂ ਉਹਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹਦੇ ਕਰਮ ਜਿਹੜੇ ਮਾੜੇ ਕਰਮ ਨੇ ਉਹ ਮਿਟ ਜਾਂਦੇ। ਬਾਣੀ ਵਿੱਚ ਜ਼ਿਕਰ ਆਉਂਦਾ ਹੈ ਕਿ ਲੇਖ ਨਾ ਮਿਟਈ ਹੈ ਸਕੀ ਜੋ ਲਿਖਿਆ ਕਰਤਾ। ਦੱਖਣੀ ਓਅੰਕਾਰ ਨਾਮੇ ਬਾਣੀ ਦੀ ਇਹ ਪੰਕਤੀ ਹੈ, ਪਰ ਸਤਿਗੁਰੂ ਪਾਤਸ਼ਾਹ ਦੀ ਉਚਾਰਨ ਕੀਤੀ ਹੈ। ਇੱਕ ਵਾਰ ਸ੍ਰੀਨਗਰ ਦਾ ਰਾਜਾ ਗੁਰੂ ਪਾਤਸ਼ਾਹ ਦੇ ਪਾਸ ਆਏ, ਗੁਰੂ ਪਾਤਸ਼ਾਹ ਜੀ ਪਾਠ ਕਰ ਰਹੇ ਨੇ, ਇਹ ਪੰਕਤੀ ਆਈ, ਰਾਜੇ ਨੇ ਆ ਕੇ ਨਮਸਕਾਰ ਕੀਤੀ। ਤੇ ਜਦੋਂ ਸਤਿਗੁਰੂ ਪਾਤਸ਼ਾਹ ਨੇ ਪੰਕਤੀ ਪੜ੍ਹੀ, ਰਾਜੇ ਦੇ ਮਨ ਵਿੱਚ ਸ਼ੰਕਾ ਹੋ ਗਈ, ਰਾਜੇ ਦੇ ਮਨ ਵਿੱਚ ਸ਼ੰਕਾ ਹੋਈ। ਤੇ ਸ਼ੰਕਾ ਰਾਜੇ ਦੇ ਮਨ ਵਿੱਚ ਕੀ ਹੈ ਕਿ ਜੇ ਲੇਖ ਮਿਟਣਾ ਹੀ ਨਹੀਂ ਫਿਰ ਮੇਰਾ ਗੁਰੂ ਨਾਨਕ ਦੇ ਘਰ ਵਿੱਚ ਆਉਣ ਦਾ ਕੀ ਲਾਭ ਹੈ? ਗੁਰੂ ਆਪ ਵਚਨ ਕਹਿ ਰਹੇ ਨੇ, ਲਿਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾ। ਬੈਠ ਗਿਆ, ਪਾਠ ਦੀ ਸਮਾਪਤੀ ਹੋਈ, ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰ ਦੇ। ਜਦੋਂ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਨੂੰ, ਸਤਿਗੁਰੂ ਸ਼ੰਕਾ ਹੈ, ਆਪ ਸਮਾਧਾਨ ਕਰੋ। ਕਹਿਣ ਲੱਗੇ, ਰਾਜਨ ਕੀ ਸ਼ੰਕਾ ਹੈ? ਕਹਿੰਦਾ ਸ਼ੰਕਾ ਇਹ ਹੈ ਕਿ ਜਦੋਂ ਮੈਂ ਤਾਂ ਇੱਥੇ ਲੇਖਾ ਮਾਫ ਕਰਾਉਣ ਲਈ ਆਇਆ, ਜਦੋਂ ਮੈਂ ਆ ਕੇ ਆਪ ਜੀ ਦੇ ਦਰਬਾਰ ਵਿੱਚ ਨਮਸਕਾਰ ਕੀਤੀ ਹੈ, ਤੇ ਆਪ ਜੀ ਇਹ ਪੜ੍ਹ ਰਹੇ ਸੋ ਬਾਣੀ ਕਿ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾ। ਮੇਰੇ ਮਨ ਵਿੱਚ ਇਹ ਸ਼ੰਕਾ ਹੋ ਗਈ ਕਿ ਜੇ ਲੇਖ ਹੀ ਨਹੀਂ ਮਿਟਣਾ ਤਾਂ ਫਿਰ ਇੱਥੇ ਆਉਣ ਦਾ ਕੀ ਲਾਭ? ਸਤਿਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਪਿਆਰਿਆ ਕੱਲ੍ਹ ਤੇਰੀ ਗੱਲ ਦਾ ਜਵਾਬ ਦੇਣ। ਕਹਿਣ ਲੱਗਾ ਸਤਿਵਚਨ, ਉਹਨਾਂ ਬਕੀਲ ਬੰਦ ਕਰਾਓ ਜੀ ਕਹਿੰਦੇ ਜਾ ਕੇ। ਜਦੋਂ ਸਤਿਵਚਨ ਕਹੇ ਆਪਣੇ ਅਸਥਾਨ ਤੇ ਟਿਕਾਣੇ 'ਚ ਚਲਿਆ ਗਿਆ, ਜਦੋਂ ਚਲਿਆ ਗਿਆ ਰਾਤ ਬਰਾਜਿਆ, ਗੁਰੂ ਕੇ ਲੰਗਰ ਚ ਪ੍ਰਸ਼ਾਦ ਛਕਿਆ, ਸ਼ਾਮ ਦਾ ਪਾਠ ਸੁਣਿਆ, ਰਹਿਰਾਸ ਸਾਹਿਬ ਦਾ ਦੀਵਾਨ ਵਿੱਚ ਹਾਜ਼ਰ ਹੋਇਆ, ਆਪਣੇ ਅਸਥਾਨ ਤੇ ਸੌਣ ਲਈ ਚਲਿਆ ਗਿਆ। ਰਾਤ ਬਿਰਾਜਿਆ ਹੈ ਤੇ ਸੁਪਨਾ ਸ਼ੁਰੂ ਹੋਇਆ, ਮੇਰਾ ਕਿਸੇ ਨੀਚ ਦੇ ਘਰ ਵਿੱਚ ਜਨਮ ਹੋਇਆ, ਨੀਵੇਂ ਘਰ ਵਿੱਚ ਜਨਮ ਹੋਇਆ, ਸੁਪਨੇ 'ਚ ਜਨਮ ਹੋਇਆ, ਸੁਪਨੇ 'ਚ ਵੱਡਾ ਹੋ ਗਿਆ, ਸੁਪਨੇ 'ਚ ਵਿਆਹਿਆ ਗਿਆ, ਸੁਪਨੇ 'ਚ ਬੱਚੇ ਹੋ ਗਏ, ਸੁਪਨੇ 'ਚ ਹੀ ਜ਼ਿਮੀਦਾਰਾਂ ਦੇ ਘਰ ਵਿੱਚ ਨੌਕਰੀ ਕਰਨ ਲੱਗ ਪਿਆ, ਸੁਪਨੇ ਵਿੱਚ ਹੀ ਇੱਕ ਦਰਖਤ 'ਤੇ ਚੜ੍ਹਿਆ, ਕਾਲ ਪੈ ਗਿਆ, ਪੀਲੂ ਤੋੜਨ ਲੱਗਿਆ, ਦਰਖਤ ਉੱਪਰੋਂ ਡਿੱਗ ਪਿਆ, ਕੁਝ ਪੀਲੂ ਮੂੰਹ ਵਿੱਚ ਪਾਏ ਨੇ, ਦਰਖਤ ਤੋਂ ਡਿੱਗਿਆ ਤੇ ਡਿੱਗਦਿਆਂ ਸਾਰ ਜਦੋਂ ਚੀਕਾਂ ਨਿਕਲੀਆਂ ਤਾਂ ਜਾਗ ਆ ਗਿਆ। ਹੁਣ ਪੀਲੂ ਦਾ ਸਵਾਦ ਮੂੰਹ ਵਿੱਚੋਂ ਆ ਰਿਹਾ ਹੈ, ਗੁਰੂ ਪਾਤਸ਼ਾਹ ਕੋਲ ਕੁਝ ਨਹੀਂ ਕਿਹਾ। ਸਤਿਗੁਰੂ ਪਾਤਸ਼ਾਹ ਨੇ ਸਵੇਰੇ ਸੰਦੇਸ਼ਾਂ ਭੇਜ ਦਿੱਤਾ, ਕਹਿਣ ਲੱਗੇ ਭਾਈ ਸ਼ਿਕਾਰ ਜਾਣਾ ਹੈ। ਤੇ ਜਦੋਂ ਤੁਰਨ ਲੱਗੇ, ਕਹਿਣ ਲੱਗੇ ਰਾਜਨ ਸ਼ਿਕਾਰ ਨੂੰ ਉਹੀ ਮਾਰੇਗਾ ਜਿਸ ਦੇ ਅੱਗੋਂ ਸ਼ਿਕਾਰ ਨਿਕਲੇਗਾ। ਕਹਿਣ ਲੱਗਾ ਜੀ ਸਤਿਵਚਨ, ਘੋੜਿਆਂ 'ਤੇ ਚੜ੍ਹ ਗਏ, ਚੱਲ ਪਏ ਰਾਜੇ ਦੇ ਅੱਗੋਂ ਸ਼ਿਕਾਰ ਪੁੱਛਿਆ, ਰਾਜੇ ਨੇ ਘੋੜਾ ਆਪਣਾ ਪਿੱਛੇ ਲਾ ਦਿੱਤਾ। ਅਖੀਰ ਰਾਜਾ ਉੱਥੇ ਪਹੁੰਚ ਗਿਆ ਜਿੱਥੇ ਸੁਪਨੇ ਵਿੱਚ ਗਰੀਬ ਹੁੰਦਿਆਂ ਹੋਇਆਂ ਕਿਸੇ ਜ਼ਿਮੀਦਾਰ ਦੀ ਨੌਕਰੀ ਕਰਦਾ ਸੀ, ਉਸ ਖੂਹ ਦੇ ਉੱਪਰ ਪਹੁੰਚ ਗਿਆ। ਹੁਣ ਮਨ ਵਿੱਚ ਵੇਖਦਾ ਇਹ ਤਾਂ ਖੂਹ, ਰਾਤੀ ਮੈਂ ਸਭ ਕੁਝ ਸੁਪਨੇ 'ਚ ਦੇਖਿਆ, ਉਧਰੋਂ ਕੀ ਹੋਇਆ? ਉਸੇ ਨਗਰ ਲਾਗੇ ਇੱਕ ਨਗਰ ਸੀ, ਨਗਰ ਦੇ ਵਿੱਚ ਲੋਕ ਆ ਗਏ, ਉਹਨਾਂ ਨੇ ਰੌਲਾ ਪਾ ਦਿੱਤਾ, ਬੱਚੇ ਕਹਿਣ ਲੱਗੇ ਸਾਡਾ ਬਾਪ ਹੈ, ਔਰਤ ਆ ਗਈ ਕਹਿਣ ਲੱਗੀ ਮੇਰਾ ਪਤੀ।
وہ کہنے لگے یہ گھوڑا کتوں لیا کہ لیا سر دے کپڑے کس کے چلا کے لیا تو اتار دے رولا پی گیا نگر کے لوگ کٹھے ہو گئے جب لوگ کٹھے ہو گئے سدگرو ارجن دیو پاتشاہ پہنچ گئے پوچھا راجن کی رولا ہے کہ مہاراج میں شکار کھیڈ رہا آیا ہوں تے انہاں آ کے جھگڑا کر لیا بچے کہندے تو گھر چل تو پتا ہے ساڈا اے عورت کہندی تو میرا پتی ہے گرو پاتشاہ ہنس پے کہنے لگے کوئی گل نہیں فیصلہ ہو جاتا ہے انہوں نے پوچھا بھائی تا بندہ جہاں آدمی ہے وہ کتنے ہے کہتے جی تھوڑے دن پہلے وہ مریا ہے پھر تھی اس کی کیتا اسی اس دفنا کے آئے ہیں گرو پاتشاہ کہنے لگے چلو جتنے اس دفنایا ہے اتے وہ قبر پٹ کے دیکھو جی وہ ہوا تو پھر تو ٹھیک ہے یہ کوئی ہور ہے تو جی وہ نہ ہوا تو پھر یہ تھوڑا ہی آدمی راجے کا ہردا کم گیا کہ جی نہ پیا میرا راج بھی جائے گا اور میرے اس غریب گھر رہنا بھی پائے گا جو گرو نے فیصلہ کر دیتا میں اس کو موڑ بھی نہیں سکا قبر کھودی گئی قبر کھود کے اس منک نو کڈیا گیا وہ پنجر موجود ہے گرو بادشاہ کہنے لگے یہ تو ہڈا آدمی نہیں یہ سری نگر کا راجا ہے یہ کل دربار وچ آیا ہے دکھنی اوہنکار کا پاٹ ہو رہا سی جب انہیں متھا ٹیکیا ادو پنکتی آئی لیکھ نہ مٹائی ہے سکی جو لکھیا کرتار انہیں اس گل سے شنکا کر لی انہیں یہ بچن کہ جی لیکھ مٹنا نہیں میں گرو نانک کے گھر وچ کی لین آیا راجے نو کہن لگے تینوں یہ جنم جو تو سپنے چ دیکھے راجن یہ لینا پینا سی تینوں یہ سب کچھ جو تو تکیا ہے یہ کرنا پینا سی اور گرو نانک کے گھر وچ تم آیا گرو نانک نے تیرے تے بخشش کر کے سب کچھ تیرا سپنے وچ ہی نبیڑ دیتا یاد رکھو بندہ اس نے لکھے ہوئے نو نہیں میٹ سکتا جس نے لکھیا وہ تو میٹ ہی سکتا وہ تو جو مرضی لکھ دے وہ کچھ بیٹے کچھ لکھ دے اس کی اپنی مرضی تو رمداس جی مہاراج اپنی باڑی یہ ذکر کرتے ہیں کہ اے اس سنسار دی پرلے سنسار دی جانن والے چتر تے گپتو جو تاری مرضی لکھ لو تے جو سمجھ وچ آتا ہے لکھ لو آل پتال اگلی پنکتی چیلنج کر دے
موہے جم ڈانڈ نہ لا گئی تجیلے ابر سرب جنجال
کہتے مینو جمع کا ڈنڈا نہیں لگے گا کیونکہ میں ہور سارے جنجال چھڑ دیتے کوئی جنجال نہیں مینو پتران دا کوئی جنجال نہیں سنسار دا کوئی جنجال نہیں تن تے پدارتھ دا کوئی جنجال نہیں مینو کہ میں سرشتی تے دوڑ کے اگے لنگنا کسی نالوں وڈا ہونا ہے یہ کوئی جنجال مینو نہیں ہے میں سارے جنجال تیاگ دیتے ہیں اس لیے اے چتر گپتو میرا جو حساب تسی لکھنا چاہتے ہو وہ لکھ لو پر مینو جمع کا ڈنڈا نہیں لگ سکتا رمداس جی مہاراج اپنی باری چ کر
جیسا رنگ کسمب کا تیسا یہ سنسار
کہتے میں دیکھا ہے اس سنسار نو سنسار کی ہے جن کسمبے کا فل ہوں خس خس کے فل نو کسمبے کا فل کہ جنو تسی پنجاب کی دھرتی تے پوسٹ کہتے ہیں ڈوڈیاں بڑھن تو پہلے بڑے سندر فل گلابی رنگ دے ہوندے نے اور وہ بڑی جلدی مرجھا جاندے نے بانی چ وی ذکر ہے ہاتھ نہ لائی کسمبڑے جل جاسی ڈھولا تو سدگرو پاتشاہ جی کہندے سنسار تا کسمبے دے فل دی طرح ہے اج دسدا ہے کل مرجھا جائے گا اج جو ہسدے دیکھدے انہاں نوں کل روندے ویکھو گے جو اج رو رہے ہیں وہ کل ہنس سکتے ہیں پرداس جی کہتے میں جانیا ہے کہ جیسا رنگ رنگ کسمب کا تیسا اے سنسار اے سنسار کا رنگ سنسار کا پریم بھی ٹھکا ہے کوئی یتھارت نہیں ہے کہہ رہے ہیں
میرے رمیے رنگ مجیٹ کا کہو رگداس چمار
کہتے جہاں میرے پرمیشور کا رنگ ہے وہ مجیٹ کا پکا رنگ ہے جہاں جس کو ایک باری چڑھ جائے مڑ کے اترتا نہیں ਇਹ ਗੱਲ ਖਾਈ ਮੈਂ ਕਹਿ ਰਿਹਾ ਹਾਂ।
ਗੌੜੀ ਪੂਰਬੀ ਰਵਿਦਾਸ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪੂਰਬੀ ਜਾਤੀ ਦੀ ਗੌੜੀ ਵਿੱਚ ਰਵਿਦਾਸ ਜੀ ਮਹਾਰਾਜ ਕਥਨ ਕਰਦੇ ਹਨ।
ਕੂਪ ਭਰਿਓ ਜੈਸੇ ਦਾਦਰਾ ਕਸ਼ ਦੇਸ਼ ਵਿਦੇਸ਼ ਨਾ ਬੂਝ।
ਸੁਣਿਆ ਪ੍ਰਮਾਣ ਦਿੰਦੇ ਨੇ, ਕਹਿੰਦੇ ਨੇ ਜਿਵੇਂ ਖੂਹ ਪਾਣੀ ਨਾਲ ਭਰਿਆ ਹੈ ਤੇ ਉਸ ਭਰੇ ਹੋਏ ਖੂਹ ਵਿੱਚ ਡੱਡੂ ਨੇ, ਡੱਡੂ ਕਦੇ ਪਾਣੀ ਤੋਂ ਬਾਹਰ ਜਾਣ ਦਾ ਯਤਨ ਨਹੀਂ ਕਰਦਾ, ਪਾਣੀ ਕਿਰੇ ਨੇ, ਜ਼ਿਆਦਾ ਤੋਂ ਜ਼ਿਆਦਾ ਕਿਨਾਰੇ ਤੇ ਬੈਠ ਜਾਏਗਾ, ਫਿਰ ਕੋਈ ਉਸਦੇ ਨਾਲ ਲੱਗ ਆਏ ਤੇ ਮਾਰੀ ਛਾਲ ਫਿਰ ਪਾਣੀ। ਖੂਹ ਕੋਈ ਬਹੁਤ ਵੱਡਾ ਨਹੀਂ ਹੈ ਪਰ ਡੱਡੂ ਦੀ ਦੁਨੀਆਂ ਖੂਹ ਹੀ ਹੈ। ਪੁਰਾਤਨ ਮਹਾਂਪੁਰਸ਼ ਬਚਨ ਕਰਿਆ ਕਰਦੇ ਸਨ, ਕਹਿਣ ਲੱਗੇ ਇੱਕ ਵਾਰੀ ਦਰਿਆ ਦਾ ਡੱਡੂ, ਸਮੁੰਦਰ ਦਾ ਡੱਡੂ ਖੂਹ ਦੇ ਡੱਡੂ ਦੇ ਕੋਲ ਚਲੇ ਗਏ। ਕਹਾਣੀ ਉਹਨੂੰ ਕਹਿਣ ਲੱਗਿਆ ਚੱਲ ਤੈਨੂੰ ਦਰਿਆ ਸਾਗਰ ਦੀ ਸੈਰ ਕਰਾਵਾਂ, ਸਮੁੰਦਰ ਬੜਾ ਵੱਡਾ ਹੈ, ਇੱਥੇ ਨਿੱਕੇ ਜਿਹੇ ਖੂਹ ਵਿੱਚ ਟੁੱਕੀ ਬੈਠਾ। ਕਹਿਣ ਲੱਗਾ ਕਿੱਡਾ ਕਹਿ ਸਮੁੰਦਰ, ਕਹਿੰਦਾ ਬੜਾ ਵੱਡਾ ਸਮੁੰਦਰ। ਤੇ ਖੂਹ ਦੇ ਡੱਡੂ ਨੇ ਦੋ ਛਲਾਂਗਾਂ ਲਾਈਆਂ, ਖੂਹ ਦੇ ਅੱਧ ਵਿੱਚ ਵੀ ਚੱਕਰ ਦੇ ਕੇ ਵਾਪਸ ਆ ਗਿਆ, ਕਹਿੰਦਾ ਇਹਦਾ ਤਾਂ ਹੈ ਸਾਗਰ ਦਾ ਡੱਡੂ। ਕਹਿਣ ਲੱਗਾ ਤਾਂ ਕੁਝ ਵੀ ਨਹੀਂ ਹੈ, ਉਹ ਤਾਂ ਬੜਾ ਵੱਡਾ ਹੈ, ਕੋਈ ਪਤਾ ਨਹੀਂ ਚੱਲਦਾ ਉਸਦਾ। ਹੁਣ ਖੂਹ ਦਾ ਡੱਡੂ ਨੇ ਫਿਰ ਛਲਾਂਗਾਂ ਲਾਈਆਂ, ਪੂਰੇ ਖੂਹ ਵਿੱਚ ਦੀ ਚੱਕਰ ਲਾ ਕੇ ਵਾਪਸ ਆ ਗਿਆ, ਕਹਿਣ ਲੱਗਾ ਇਤਨਾ ਵੱਡਾ ਹੈ? ਉਹ ਕਹਿੰਦਾ ਨਹੀਂ, ਇਸ ਤੋਂ ਵੀ ਵੱਡਾ ਹੈ। ਖੂਹ ਦਾ ਡੱਡੂ ਕਹਿਣ ਲੱਗਾ ਨਹੀਂ, ਮੈਂ ਨਹੀਂ ਮੰਨ ਸਕਦਾ, ਇਹ ਤਾਂ ਵੱਡਾ ਤਾਂ ਹੋਈ, ਮੈਂ ਜਿਉਂ ਜਨਮਿਆ ਹਾਂ ਇਤਨੇ ਹੀ ਵੱਡੇ ਸਾਗਰ ਵਿੱਚ ਰਹਿ, ਇਹ ਤੋਂ ਵੱਡਾ ਹੋ ਹੀ ਨਹੀਂ ਸਕਦਾ। ਰਵਿਦਾਸ ਜੀ ਕਹਿੰਦੇ ਜਿਵੇਂ ਖੂਹ ਵਿੱਚ ਵਸਦੇ ਡੱਡੂ ਨੂੰ ਕਿਸ ਦੇਸ਼ ਵਿਦੇਸ਼ ਨਾ ਬੂਝ, ਸਾਗਰ ਦੀ ਗਿਆਨ ਨਹੀਂ ਹੈ, ਪਰਾਏ ਲੰਬੇ ਚੌੜੇ ਜਲ ਦਾ ਗਿਆਨ ਨਹੀਂ ਹੈ, ਕੇਵਲ ਖੂਹ ਹੀ ਉਹਦੀ ਦੁਨੀਆ ਹੈ। ਇਸ ਤਰ੍ਹਾਂ ਇਸ ਸੰਸਾਰ ਵਿੱਚ ਰਹਿਣ ਵਾਲੇ ਜੀਵ ਨੂੰ ਈਸ਼ਵਰ ਦਾ ਗਿਆਨ ਨਹੀਂ ਹੈ, ਤੇ ਖੂਹ ਦੇ ਡੱਡੂ ਵਾਂਗ ਉਤਨੇ ਵਿੱਚ ਹੀ ਚੱਕਰ ਕੱਟੀ ਜਾਂਦੇ। ਧਨ ਕਮਾ ਲਓ, ਪੁੱਤਰ ਲਈ ਘਰ ਬਣਾਉਣਾ, ਪਿਤਾ ਬਣਾ ਕੇ ਦੇ ਜਾਂਦਾ, ਉਹਦੇ ਪੁੱਤਰ ਹੁੰਦੇ ਨੇ ਉਹ ਆਪਣੇ ਲਈ ਘਰ ਬਣਾ ਕੇ ਦੇ ਜਾਂਦਾ, ਉਹਦੇ ਹੁੰਦੇ ਨੇ ਉਹਨਾਂ ਲਈ ਘਰ ਬਣਾ ਕੇ ਦੇ ਜਾਂਦਾ, ਬਸ ਇਸ ਤੋਂ ਅੱਗੇ ਕੁਝ ਨਹੀਂ, ਕੋਈ ਦੁਨੀਆ ਨਹੀਂ, ਕੋਈ ਤੁਰਦਾ ਹੀ। ਉਤਨੇ ਵਿੱਚ ਹੀ ਇਹ ਤਸੱਲੀ ਸਮਝਦਾ ਘਰ ਬਣ ਗਿਆ, ਬੜੀ ਮੌਜ ਲੱਗ ਗਈ, ਬੱਚਿਆਂ ਵਾਸਤੇ ਘਰ ਬਣ ਗਿਆ। ਰਵਿਦਾਸ ਜੀ ਕਹਿੰਦੇ ਨੇ ਇਹ ਦੁਨੀਆ ਸੋਚਦੀ ਨਹੀਂ ਹੈ, ਇਸ ਤਰ੍ਹਾਂ ਹੀ ਹੈ ਜਿਵੇਂ ਖੂਹ ਦੇ ਡੱਡੂ ਹੁੰਦੇ ਹਨ ਤੇ ਦੂਰ ਦਾ ਕੋਈ ਉਹਨਾਂ ਨੂੰ ਗਿਆਨ ਨਹੀਂ ਹੁੰਦਾ। ਅਗਲੀ ਪੰਕਤੀ ਚ ਕਹਿ ਰਹੇ
ਐਸੇ ਮੇਰਾ ਮਨ ਵਿਖਿਆ ਬੇਮੋਹਿਆ ਕਛ ਆਰਾ ਪਾਰ ਨਾ ਸੂਝੈ।
ਨਿਰੰਕਾਰ ਇਸੇ ਤਰੀਕੇ ਨਾਲ ਮੇਰਾ ਮਨ ਜਿਹੜਾ ਹੈ ਵਿਖਿਆ ਬੇਮੋਹਿਆ, ਬੇਮੋਹਿਆ ਦਾ ਅਰਥ ਵਿਸ਼ੇਸ਼ ਕਰਕੇ ਵਿਕਾਰਾਂ ਵਿੱਚ ਮੋਹਿਆ ਗਿਆ, ਵਿਕਾਰਾਂ ਨਾਲ ਜੁੜ ਗਿਆ ਮੇਰਾ ਮਨ, ਇਸ ਕਰਕੇ ਮੈਨੂੰ ਨਾ ਇਧਰਲੇ ਕਿਨਾਰੇ ਦਾ ਪਤਾ ਚੱਲਦਾ, ਨਾ ਉਧਰਲੇ ਕਿਨਾਰੇ ਦਾ ਪਤਾ ਚੱਲਦਾ, ਨਾ ਮੈਂ ਸੰਸਾਰ ਨੂੰ ਸਮਝ ਸਕਿਆ ਹਾਂ, ਨਾ ਮੈਂ ਨਿਰੰਕਾਰ ਨੂੰ ਸਮਝ ਸਕਿਆ ਹਾਂ, ਨਾ ਮੈਨੂੰ ਯਥਾਰਥ ਦਾ ਪਤਾ, ਨਾ ਮੈਨੂੰ ਝੂਠ ਦਾ ਪਤਾ, ਮੈਨੂੰ ਕੁਝ ਪਰਿਵਾਰਕਾਰ ਦਾ ਪਤਾ ਨਹੀਂ ਹੈ, ਕਿਉਂਕਿ ਮੇਰਾ ਮਨ ਤਾਂ ਵਿਕਾਰਾਂ ਵਿੱਚ ਹੀ ਗਰਸਿਆ ਗਿਆ, ਤ੍ਰਿਸ਼ਨਾ ਵਿੱਚ ਗਰਸਿਆ ਗਿਆ, ਸੰਸਾਰ ਵਿੱਚ ਹੀ ਜੁੜਿਆ ਰਿਹਾ।
ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ।
ਮੈਂ ਸਾਰੀ ਸ੍ਰਿਸ਼ਟੀ ਦੇ ਮਾਲਕ, ਮੈਂ ਤੇਰੇ ਚਰਨਾਂ ਚ ਬੇਨਤੀ ਕਰਦਾ ਹਾਂ ਕਿ ਮੈਨੂੰ ਤੂੰ ਆਪਣਾ ਦਰਸ਼ਨ ਦੇ, ਭਾਵੇਂ ਇੱਕ ਛਿਨ ਵਾਸਤੇ ਹੀ ਦੇ। ਇੱਕ ਛਿਨ ਬੜਾ ਥੋੜਾ ਸਮਾਂ, ਜਿਹੜਾ ਅਸੀਂ ਕਿਆਸ ਵੀ ਨਹੀਂ ਕਰ ਸਕਦੇ, ਸਕਿੰਟ ਤੋਂ ਵੀ ਘੱਟ ਸਮਾਂ, ਇੱਕ ਛਿਨ ਦਰਸ ਦਿਖਾਏ ਜੀ, ਮੇਰੇ ਤੇ ਬੰਦਗੀ ਕਰ, ਕਿਰਪਾ ਕਰ, ਤੂੰ ਸਾਰੇ ਸੰਸਾਰ ਦਾ ਮਾਲਕ ਹੈ, ਮੇਰੇ ਤੇ ਬਖਸ਼ਿਸ਼ ਕਰ, ਤੇ ਮੈਨੂੰ ਇੱਕ ਛਿਨ ਵਾਸਤੇ ਭਾਵੇਂ ਆਪਣੇ ਦੀਦਾਰ ਦੇ ਨਾ ਕਰੋ।
ਰਹਾ ਮਲਨ ਭਈ ਮਤ ਮਾਧਵਾ ਤੇਰੀ ਗੱਤ ਲਖੀ ਨਾ ਜਾਏ।
ਹੈ ਮਾਧਵ ਮਾਇਆਪਤੀ ਪ੍ਰਮਾਤਮਾ, ਮੇਰੀ ਇਹ ਮਤ ਮੈਰੀ ਹੋ ਗਈ, ਮਾਇਆ ਨੇ, ਸੰਸਾਰ ਨੇ, ਤ੍ਰਿਸ਼ਨਾ ਨੇ, ਵਿਕਾਰਾਂ ਨੇ ਮੇਰੀ ਇਸ ਮਤ ਨੂੰ ਮੈਰੀ ਕਰ ਦਿੱਤਾ, ਤੇ ਮੇਰੇ ਕੋਲੋਂ ਤੇਰੀ ਗੱਤ ਤੇਰੀ ਰੀਤੀ ਲਖੀ ਨਹੀਂ ਜਾਂਦੀ, ਜਾਣੀ ਨਹੀਂ ਜਾਂਦੀ। ਮੈਂ ਤੇ
ਭਗਤ ਕੈ ਕਾਰਣ ਕਹੋ ਰਵਿਦਾਸ ਚਮਾਰਨ।
ਕਰ ਜਿਤਨਾ ਮੈਂ ਕਹਿ ਰਿਹਾ ਹਾਂ ਉਹ ਤੇਰੀ ਪ੍ਰੇਮਾ ਭਗਤੀ ਦੇ ਕਾਰਨ ਹੀ ਕਹਿ ਰਿਹਾ ਹਾਂ, ਵਰਨਾ ਮੇਰੇ ਵਿੱਚ ਕੁਝ ਕਹਿਣ ਦੀ ਸਮਰੱਥਾ ਨਹੀਂ ਹੈ। ਤੇਰੀ ਪ੍ਰੇਮਾ ਭਗਤੀ ਹੀ ਇਹ ਬਖਸ਼ਿਸ਼ ਕਰ ਰਹੀ ਹੈ ਕਿ ਮੈਂ ਤੇਰੇ ਅੱਗੇ ਜੋਦਰੀ ਕਰ ਰਿਹਾ ਹਾਂ, ਅਰਦਾਸ ਕਰ ਰਿਹਾ ਹਾਂ, ਅਗਲੇ ਸ਼ਬਦ ਕਹਿ ਰਹੇ ਹਾਂ।
ਗੌੜੀ ਬੈਰਾਗਣ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤ ਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ ਤੀਨੋ ਜੁਗ ਤੀਨੋ ਦਿੜੇ ਕਲ ਕੇਵਲ ਨਾਮ ਆਧਾਰ।
ਗੁਰੂ ਪਿਆਰਿਓ ਇਹ ਸ਼ਬਦ ਬੜਾ ਸਮਝਣ ਵਾਲਾ ਹੈ ਔਰ ਰਵਿਦਾਸ ਜੀ ਮਹਾਰਾਜ ਇਸ ਸ਼ਬਦ ਵਿੱਚ ਕਥਨ ਕਰਦੇ ਨੇ ਔਰ ਸਾਡੇ ਵਿਚਾਰ ਕਰਨ ਵਾਲੇ ਲੋਕ ਇਹ ਵਿਚਾਰ ਕਰਦੇ ਨੇ ਕਿ ਸਤਿਗੁਰ ਵਿੱਚ ਲੋਕ ਸਤ ਨਾਲ ਤਰਦੇ ਸਨ, ਪਰੇਤੇ ਵਿੱਚ ਜਗਾ ਨਾਲ ਤਰਦੇ ਸਨ, ਜਾਤਰ ਵਿੱਚ ਪੂਜਾ ਨਾਲ ਤਰਦੇ ਸਨ ਤੇ ਕਲਯੁਗ ਵਿੱਚ ਨਾਮ ਆਧਾਰ ਨਾਲ ਤਰਿਆ ਜਾ ਸਕਦਾ। ਲੋਕਾਂ ਦੇ ਇਹ ਵਿਚਾਰ ਸਨ ਵੱਖਰੇ ਵੱਖਰੇ ਯੁਗਾਂ ਵਿੱਚ, ਰਵਿਦਾਸ ਜੀ ਦੇ ਵਿਚਾਰ ਆਪਣੇ ਨੇ। ਯਾਦ ਰੱਖਿਓ ਦੁਆਪਰ ਯੁੱਗ ਵਿੱਚ ਪੂਜਾ ਸ਼ੁਰੂ ਹੋਈ, ਸਤਯੁਗ ਸੱਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ। ਪਹਿਲਾਂ ਸਤਯੁਗ ਮੰਨਿਆ ਗਿਆ ਹੈ, ਸਤਯੁਗ ਤੋਂ ਬਾਅਦ ਤ੍ਰੇਤਾ ਯੁੱਗ ਤੇ ਤ੍ਰੇਤੇ ਤੋਂ ਬਾਅਦ ਦੁਆਪਰ ਯੁੱਗ। ਦੁਆਪਰ ਦਾ ਅਰਥ ਹੈ ਦੂਜਾ, ਤ੍ਰੇਤੇ ਦਾ ਅਰਥ ਹੈ ਤੀਜਾ। ਇਹਦੀ ਕਹਾਣੀ ਕੁਝ ਇਉਂ ਕਹੀ ਗਈ ਹੈ ਕਿ ਗੌਤਮ ਦੀ ਇਸਤਰੀ ਅਹਲਿਆ ਜਦੋਂ ਇੰਦਰ ਅਹਲਿਆ ਤੇ ਮੋਹਿਤ ਹੋ ਗਿਆ ਤੇ ਰਾਤ ਦੇ ਹਨੇਰਿਆਂ ਵਿੱਚ ਇੰਦਰ ਨੇ ਜੋ ਦੇਵਤਿਆਂ ਦਾ ਰਾਜਾ ਬਣਾ ਲਿਆ ਹੈ, ਰਾਤ ਦੇ ਹਨੇਰੇ ਵਿੱਚ ਮੁਰਗਾ ਬਣ ਕੇ ਬਾਂਧ ਦਿੱਤੀ ਔਰ ਗੌਤਮ ਰਿਸ਼ੀ ਮੁਰਗੇ ਦੇ ਬਾਂਧ ਦੇਣ ਤੇ ਗੰਗਾ ਇਸ਼ਨਾਨ ਕਰਨ ਆਉਂਦਾ ਸੀ। ਜਦੋਂ ਗੰਗਾ ਵਿੱਚ ਇਸ਼ਨਾਨ ਕਰਨ ਗਿਆ ਰਿਸ਼ੀ ਨੇ ਇੰਦਰ ਨੇ ਗੌਤਮ ਦੀ ਇਸਤਰੀ ਅਹਲਿਆ ਦਾ ਸਤਿਭੰਗ ਕੀਤਾ। ਉਧਰੋਂ ਜਦੋਂ ਗੰਗਾ ਉਸਨੇ ਆਪਣੇ ਪੈਰ ਪਾਏ ਗੌਤਮ ਰਿਸ਼ੀ ਨੇ, ਗੰਗਾ ਦੇ ਵਿੱਚੋਂ ਆਵਾਜ਼ ਆਈ ਕਿ ਤੇਰਾ ਘਰ ਲੁੱਟਿਆ ਜਾ ਰਿਹਾ ਹੈ, ਵਾਪਸ ਚਲਿਆ ਜਾ। ਜਦੋਂ ਗੌਤਮ ਆਪਣੇ ਘਰ ਵਿੱਚ ਆਇਆ ਆਪਣੀ ਇਸਤਰੀ ਨੂੰ ਗੌਤਮ ਦੇਖਦਾ ਹੈ ਉਹਦੇ ਘਰ ਵਿੱਚੋਂ ਇੰਦਰ ਬਾਹਰ ਆ ਰਿਹਾ। ਇੰਦਰ ਨੂੰ ਸ਼ਰਾਪ ਦਿੱਤਾ ਗੌਤਮ ਨੇ। ਗੁਰਬਾਣੀ ਨੇ ਪਵਿੱਤਰ ਬਾਣੀ ਵਿੱਚ ਜ਼ਿਕਰ ਆਇਆ ਹੈ ਕਿ ਗੌਤਮ ਪਤਾ ਅਹਲਿਆ ਇਸਤਰੀ ਇਸ ਦੇਸ਼ ਇੰਦਰ ਲੋਭਾਇਆ ਸਹਿਸ ਸਰੀਰ ਸਹਿਸ ਭਗ ਹੋਏ ਤਾਂ ਮਨ ਪੱਥਰ ਪਾਇਆ। ਗੌਤਮ ਨੇ ਇਹ ਗੱਲ ਕਹੀ ਕਿ ਜਿਸ ਭਗ ਲਈ ਤੂੰ ਇਹ ਕਰਮ ਕੀਤਾ ਹੈ ਹਜ਼ਾਰਾਂ ਹੀ ਹਜ਼ਾਰ ਤੇਰੇ ਸਰੀਰ ਤੇ ਹੋ ਜਾਣਗੇ। ਗੁਰਦੇਵ ਜੀ ਮਾਣਿਕ ਕਹਿੰਦੇ ਨੇ ਕੋਈ ਜਾਣ ਨਾ ਭੁੱਲਾ ਭਾਈ ਸੋ ਭੁੱਲਾ ਜਿਸ ਆਪ ਭੁਲਾਏ ਬੂਝਾ ਜਿਸਾ ਬੁਝਾਈ ਤਿੰਨ ਹਰੀ ਤੰਗ ਪ੍ਰਥਵੀ ਪਤ ਰਾਜੇ ਕਾਗਜ ਕੀ ਨਾ ਪਾਈ ਔਗਣ ਜਾਣੇ ਤਾਂ ਪੁੰਨ ਕਰੇ ਕਿਉਂ ਕਿਉਂ ਨੇ ਖਾਸ ਮਿਟਾਈ ਕਰੋ ਅਠਾਈ ਧਰਤੀ ਮੰਗੀ ਬਾਵਨ ਰੂਪ ਬਹਾਨ ਕਿਉਂ ਪਿਆਰ ਜਾਏ ਕਿਉਂ ਛਲੀਏ ਦੇ ਬਲ ਰੂਪ ਪਛਾਣ। ਰਾਜਾ ਜਨਮੇਜਾ ਦੇ ਮੱਤੀ ਵਰਜ ਵਿਆਸ ਪੜਾਇਆ ਤਿੰਨ ਘਰ ਜੰਗ ਅਠਾਰਾਂ ਖਾਏ ਤਿੰਨ ਨਾ ਚਲੇ ਚਲਾਏ। ਗੌਤਮ ਨੇ ਆਪਣੀ ਇਸਤਰੀ ਨੂੰ ਪੱਥਰ ਹੋਣ ਦਾ ਸ਼ਰਾਪ ਦੇ ਦਿੱਤਾ, ਇਸਤਰੀ ਸ਼ਿਲਾ ਬਣ ਗਈ। ਤੇ ਗੌਤਮ ਨੇ ਇਹ ਗੱਲ ਕਹੀ ਕਿ ਤ੍ਰੇਤੇ ਯੁੱਗ ਵਿੱਚ ਰਾਮ ਆਏਗਾ, ਰਾਮ ਅਵਤਾਰ ਹੋ ਕੇ ਸੰਸਾਰ ਤੇ ਆਏਗਾ ਔਰ ਉਸ ਰਾਮ ਦੇ ਕਦਮ ਤੇਰੇ ਨਾਲ ਛੋੜਦੇ ਫਿਰ ਤੂੰ ਔਰਤ ਬਣ ਸਕੇਂਗੀ, ਨਹੀਂ ਤੂੰ ਪੱਥਰ ਰਹੇਗੀ। ਤ੍ਰੇਤਾ ਯੁੱਗ ਇਸ ਲਈ ਪਹਿਲਾਂ ਆਇਆ ਕਿਉਂਕਿ ਰਾਮ ਅਵਤਾਰ ਤ੍ਰੇਤੇ ਯੁੱਗ ਵਿੱਚ ਆਉਣਾ ਸੀ, ਦੁਆਪਰ ਯੁੱਗ ਪਲਟ ਕੇ ਤ੍ਰੇਤਾ ਆ ਗਿਆ। ਯੁੱਗ ਪਲਟ ਗਿਆ ਤੇ ਤ੍ਰੇਤੇ ਵਿੱਚ ਲੋਕ ਜਗ ਕਰਨ ਦੀ ਪ੍ਰਥਾ ਲੋਕਾਂ ਨੇ ਆਰੰਭ ਕਰ ਦਿੱਤੀ। ਅਰਬਾਣੀ ਇੱਥੋਂ ਤੱਕ ਆਇਆ ਕਿ ਲੋਕ ਗਊ ਮਾਰ ਕੇ ਗੈਂਡਾ ਮਾਰ ਹੋਣ ਜਾ ਕੀ ਹੈ, ਦੇਵਤਿਆਂ ਕੀ ਮਾਣ ਹੈ, ਅਸਲ ਮੇਧ ਜੰਗ ਗੋ ਮੇਧ ਜੰਗ ਗੈਂਡਾ ਮੇਧ ਜੰਗ ਲੋਕ ਕਰਨ ਲੱਗ ਪਏ ਔਰ ਲੋਕਾਂ ਦੇ ਮਨ ਵਿੱਚ ਇਹ ਆ ਗਈ ਕਿ ਇਸ ਤਰ੍ਹਾਂ ਸ਼ਾਇਦ ਨਿਸਤਾਰਾ ਹੋ ਸਕਦਾ ਹੈ। ਇੱਕ ਗੱਲ ਯਾਦ ਰੱਖਿਓ, ਪਰਮੇਸ਼ਵਰ ਇੱਕ ਹੈ, ਉਹ ਕੋਈ ਦੇਵੀ ਨਹੀਂ, ਉਹ ਕੋਈ ਦੇਵਤਾ ਨਹੀਂ, ਉਹਦਾ ਕੋਈ ਚੱਕਰ ਚੇਤ ਵਰਨ ਜਾਤ ਨਹੀਂ ਹੈ। ਇਹ ਦੁਨੀਆਂ ਦੇ ਸਾਰੇ ਧਰਮ ਇਸ ਗੱਲ ਨੂੰ ਮੰਨਦੇ ਨੇ। ਜੇ ਬੰਦੇ ਨੇ ਈਸ਼ਵਰ ਨੂੰ ਮਿਲਣਾ ਤਾਂ ਫਿਰ ਦੇਵੀ ਦੀ ਪੂਜਾ ਕਿਉਂ? ਜੇ ਬੰਦੇ ਨੇ ਨਿਰੰਕਾਰ ਨੂੰ ਮਿਲਣਾ ਫਿਰ ਦੇਵਤੇ ਦੀ ਪੂਜਾ ਕਿਉਂ?
ਜੇ ਬੰਦੇ ਨੇ ਨਿਰੰਕਾਰ ਨੂੰ ਮਿਲਣਾ ਤਾਂ ਪੱਥਰ ਦੀ ਪੂਜਾ ਕਿਉਂ? ਜੇ ਬੰਦੇ ਨੇ ਪਰਮੇਸ਼ਵਰ ਨੂੰ ਮਿਲਣਾ ਤਾਂ ਦੇਵਤੇ ਦੇ ਇੱਕ ਦੇਵਤੇ ਦੇ ਨਾਲ ਬਾਣੀ ਨੇ ਜ਼ਿਕਰ ਕੀਤਾ, ਧਰ ਨਾਰਾਇਣ ਸਭਾ ਨਾਲ ਪਾਰਖ ਦਿੰਦੇ ਨੇ, ਉਹਨਾਂ ਨੂੰ ਪਾਰਖ ਕਹਿੰਦੇ ਨੇ। 12 ਹੋਰ ਖੜੇ ਹੁੰਦੇ ਨੇ ਛੋਟੇ ਛੋਟੇ ਬਣਾ ਕੇ ਕੀਤੇ, ਉਹ ਸਭਾ ਨੂੰ ਕਿਉਂ ਪੂਜਣਾ ਜੇ ਨਿਰੰਕਾਰ ਨੂੰ ਮਿਲਣਾ? ਦੇਵਤੇ ਤਾਂ ਤੁਹਾਡੇ ਵਰਗੇ ਨੇ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸੰਜੂ ਅਵਤਰਾ, ਕਾਲ ਪਾਏ ਪਰ ਵਿਸ਼ਨ ਪ੍ਰਕਾਸ਼ ਆ, ਸਕਲ ਕਾਲ ਕਾ ਕੀ ਅਸਮਸ ਹੈ, ਇਹ ਸਭ ਕਾਲ ਦੇ ਅਧੀਨ ਨੇ। ਪਰ ਰਵਿਦਾਸ ਜੀ ਮਹਾਰਾਜ ਆਪਣੀ ਬਾਣੀ ਚ ਕਹਿ ਰਹੇ ਨੇ ਤੇ ਲੋਕ ਕੋਈ ਸਤਯੁਗ ਵਿੱਚ ਸਤਯੁਗ ਸੱਤ ਪ੍ਰੇਤਾ ਜਗੀ ਦਵਾਪਰ ਪੂਜਾ ਚਾਰ ਤਿੰਨੇ ਯੁਗ ਤਿੰਨੋਂ ਜਿਹੜੇ ਕਲ ਕੇਵਲ ਨਾਮ ਆਧਾਰ। ਕਹਿੰਦੇ ਕਲਯੁਗ ਵਿੱਚ ਲੋਕ ਰਾਮ ਦੀ ਪੂਜਾ ਕਰਦੇ ਨੇ, ਰਾਮ ਜੋ ਸਰੀਰ ਕਰਕੇ ਹੈ ਦਸ਼ਰਥ ਦਾ ਬੇਟਾ ਉਸ ਨੂੰ ਪੂਜਦੇ ਨੇ। ਕਹਿੰਦੇ ਨੇ ਉਸ ਰਾਮ ਦਾ ਨਾਮ ਲੈਣ ਨਾਲ ਪਾਰ ਉਤਾਰਾ ਹੋਏਗਾ। ਪਰ ਰਵਿਦਾਸ ਜੀ ਆਪਣੀ ਬਾਣੀ ਚ ਅਗਲੀਆਂ ਪੰਕਤੀਆਂ ਵਿੱਚ ਮਿਲਣਾ ਕਰਦੇ ਨੇ ਆਚਰਣ।
ਪਾਰ ਕੈਸੇ ਪਾਏ ਗੋਰੇ ਮੋਸੋ ਕਉ ਨਾ ਕਹਿ ਸਮਝਾਏ।
ਕਹਿੰਦੇ ਮੈਨੂੰ ਕੋਈ ਸਮਝਾ ਕੇ ਇਹ ਗੱਲ ਨਹੀਂ ਕਹਿੰਦਾ ਕਿ ਮੈਂ ਸੰਸਾਰ ਸਮੁੰਦਰ ਤੋਂ ਪਾਰ ਕਿਵੇਂ ਹੋਵਾਂਗਾ। ਜਦੋਂ ਪੁਰਾਣ ਪੜ੍ਹਦੇ ਹੋ, ਜਦੋਂ ਵੇਦ ਪੜ੍ਹਦੇ ਹੋ, ਜਦੋਂ ਸ਼ਾਸਤਰ ਪੜ੍ਹਦੇ ਹੋ, ਜਦੋਂ ਸਿਮਰਤੀਆਂ ਪੜ੍ਹਦੇ ਹੋ, ਤਾਂ ਹਜ਼ਾਰਾਂ ਹੀ ਕਰਮ ਕਾਂਡ ਦੀਆਂ ਗੱਲਾਂ ਵੇਦਾਂ ਨੇ ਕੀਤੀਆਂ। ਤੇ ਜੇ ਵਿਅਕਤੀ ਕਰਮ ਕਾਂਡ ਦੇ ਚੱਕਰ ਵਿੱਚ ਪੈ ਜਾਏ ਤਾਂ ਨਿਰੰਕਾਰ ਨੂੰ ਪ੍ਰਾਪਤ ਨਹੀਂ ਹੋ ਸਕਦਾ। ਪਰ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਫਿਰ ਪਾਰ ਕੈਸੇ ਕਾਇਬ ਹੋ ਰਹੇ? ਇਹ ਭਾਈ ਫਿਰ ਪਾਰ ਕਿਵੇਂ ਹੋਇਆ ਜਾਏਗਾ? ਇਹ ਗੱਲ ਕੋਈ ਮੈਨੂੰ ਸਮਝਾ ਕੇ ਨਹੀਂ ਕਹਿੰਦਾ। ਅਗਲੀ ਪੰਕਤੀ ਕਹਿੰਦੇ
ਜਾਂ ਤੇ ਆਵਾ ਗਵਨ ਬਲਾ।
ਮੈਨੂੰ ਉਹ ਗੱਲ ਦੱਸੋ, ਮੈਂ ਉਹ ਸਿਧਾਂਤ ਪਾਉਂਦਾ ਹਾਂ ਜਿਸ ਨਾਲ ਬੰਦੇ ਦਾ ਆਵਾ ਗਵਨ ਮੁੱਕ ਜਾਏ, ਸੰਸਾਰ ਤੇ ਆਉਣਾ ਮੁੱਕ ਜਾਏ, ਸੰਸਾਰ ਤੇ ਜੀਵਨ ਤੇ ਮਰਨ ਦਾ ਚੱਕਰ ਖਤਮ ਹੋ ਜਾਏ। ਮੈਂ ਉਹ ਪੁੱਛਦਾ ਹਾਂ, ਉਹ ਮੈਨੂੰ ਚਾਹੀਦਾ ਹੈ, ਆਪ ਉਹ ਦੱਸਣਾ ਕਰੋ।
ਰਹਾ ਬਹੁਗਤ ਧਰਮ ਨਿਰੂਪੀਆ ਕਰਤਾ ਦੀਸਾ ਸਭ ਲੋਏ।
ਕਹਿੰਦੇ ਵੇਦਾਂ ਨੇ, ਸਿਮਰਤੀਆਂ ਨੇ, ਸ਼ਾਸਤਰਾਂ ਨੇ, ਧਰਮ ਦੀਆਂ ਬੜੀਆਂ ਬੜੀਆਂ ਵਿਧੀਆਂ ਕਹੀਆਂ ਨੇ। ਬੰਦਾ ਧਰਮੀ ਹੋ ਜਾਏ ਉਹਦੇ ਲਈ ਬੜੀਆਂ ਵਿਧੀਆਂ ਕਹੀਆਂ ਨੇ, ਹੱਦਬੰਦੀਆਂ ਬੰਨ ਦਿੱਤੀਆਂ, ਇਹ ਧਰਮ ਹੈ, ਉਹ ਧਰਮ ਹੈ, ਆਹ ਧਰਮ ਹੈ। ਪਰ ਰਵਿਦਾਸ ਜੀ ਕਹਿੰਦੇ ਨੇ ਉਹਨਾਂ ਕਰਮ ਕਾਂਡਾਂ ਨੂੰ ਮੈਂ ਸੰਸਾਰ ਦੇ ਲੋਕਾਂ ਨੂੰ ਕਰਦੇ ਵੀ ਵੇਖਦਾ। ਬਹੁਵਿਧ ਧਰਮ ਮਰੂਪੀ ਹੈ ਕਰਤਾ ਦਿਸਾ ਸਭ ਲੋਕ, ਸਾਰੇ ਸੰਸਾਰ ਦੇ ਲੋਕ ਉਹਨਾਂ ਕਰਮਾਂ ਨੂੰ ਕਰਦੇ ਵੀ ਦਿਸਦੇ ਨੇ। ਅਗਲੀ ਪੰਕਤੀ ਚ ਕਹਿ ਰਹੇ ਨੇ
ਕਵਨ ਕਰਮ ਤੇ ਛੂਟੀ ਹੈ ਜੇ ਸਾਧੇ ਸਭ ਸਿੱਧ ਹੋਏ।
ਕਹਿੰਦੇ ਮੈਨੂੰ ਇੱਕ ਗੱਲ ਮੈਂ ਕਹਿੰਦਾ ਹਾਂ ਕਿ ਉਹ ਇਹ ਕਿਹੜਾ ਕਰਮ ਹੈ ਜਿਸ ਕਰਮ ਨਾਲ ਬੰਦੇ ਦਾ ਜਨਮਾਂ ਤੋਂ ਛੁਟਕਾਰਾ ਹੋ ਜਾਏ, ਜਿਸ ਕਰਮ ਨਾਲ ਬੰਦੇ ਦਾ ਜਨਮਾਂ ਤੋਂ ਛੁਟਕਾਰਾ ਹੋ ਜਾਏ, ਜਿਸ ਕਰਮ ਨਾਲ ਜਿਸ ਨੂੰ ਸਾਧਿਆਂ ਤੋਂ ਸਭ ਸਿੱਧੀ ਹੋ ਜਾਏ। ਇੱਕ ਰਿਸ਼ੀ ਹੋਇਆ ਸ਼ਵੇਤ ਕੇਤੂ, ਰਾਜਾ ਹੋਇਆ ਸ਼ਵੇਤ ਕੇਤੂ, ਤੇ ਸ਼ਵੇਤ ਕੇਤੂ ਜਦੋਂ ਸ਼ਵੇਤ ਕੇਤੂ ਨੇ ਜਨਮ ਲਿਆ, ਵੱਡਾ ਹੋਇਆ ਤੇ ਪਿਤਾ ਬ੍ਰਾਹਮਣ ਸੀ ਤੇ ਪਿਤਾ ਨੇ ਇਹ ਗੱਲ ਕਹਿ ਦਿੱਤੀ ਦਾ ਸ਼ਵੇਤ ਕੇਤੂ ਕੁੱਲ ਗੁਰੂ ਜਿਹੜਾ ਹੈ ਉਹਦੇ ਕੋਲੋਂ ਪੜਕਿਆ। ਸ਼ਵੇਤ ਕੇਤੂ ਪੜ੍ਹਨ ਲਈ ਚਲਿਆ ਗਿਆ ਗੁਰੂ ਕੋਲ, ਜੀਵਨ ਦੇ ਕੁਝ ਸਾਲ ਗੁਰੂ ਕੋਲ ਗੁਜ਼ਾਰੇ। ਜੋ ਗੁਰੂ ਨੇ ਪੜ੍ਹਾਇਆ ਸ਼ਵੇਤ ਕੇਤੂ ਨੂੰ ਪੜ੍ਹ ਲਿਆ, ਜਦੋਂ ਵਾਪਸ ਆਇਆ ਤਾਂ ਬੜਾ ਆਕੜਿਆ ਫੁੱਲਿਆ, ਕਿਉਂਕਿ ਜਿਸ ਨੂੰ ਜੋ ਕਿਤਾਬਾਂ ਬਹੁਤੀਆਂ ਪੜ੍ਹ ਲੈਂਦਾ ਹੁਣ ਇਹ ਹੁੰਦਾ ਮੈਂ ਇਤਨਾ ਪੜ੍ਹਿਆ ਹਾਂ, ਦੂਸਰੇ ਨਾਲ ਗੱਲ ਕਰਨ ਦੀ ਲੋੜ ਹੀ ਨਹੀਂ। ਘਰ ਵਿੱਚ ਆਇਆ ਹੈ, ਪਿਤਾ ਨੂੰ ਨਮਸਕਾਰ ਨਹੀਂ ਕੀਤੀ। ਜਦੋਂ ਪਿਤਾ ਨੂੰ ਨਮਸਕਾਰ ਨਾ ਕੀਤੀ, ਪਿਤਾ ਸੁਣ ਗਿਆ, ਪੜ੍ਹਾਈ ਦਾ ਅਭਿਮਾਨ ਹੈ। ਗੁਰਬਾਣੀ ਕਹਿੰਦੀ ਪੜ੍ਹਿਆ ਮੂਰਖ ਆਖੀ ਹੈ ਜਿਤ ਲੱਭ ਲੋਭ ਅਹੰਕਾਰ। ਉਹ ਪੜ੍ਹਿਆ ਲਿਖਿਆ ਵੀ ਮੂਰਖ ਹੈ ਜੋ ਲਾਲਚ ਕਰਦਾ ਹੈ, ਜੋ ਲੋਭੀ ਹੈ, ਜਿਸ ਨੂੰ ਅਹੰਕਾਰ ਹੈ ਆਪਣੀ ਵਿਦਿਆ ਦਾ। ਸ਼ਵੇਤ ਕੇਤੂ ਨੂੰ ਹੰਕਾਰ ਹੋ ਗਿਆ, ਮੈਂ ਇਤਨਾ ਪੜ੍ਹਿਆ। ਪਿਤਾ ਦੇ ਕੋਲ ਬੁਲਾਇਆ, ਆ ਭਾਈ ਕੀ ਪੜ੍ਹ ਕੇ ਆਇਆ? ਕਹਿਣ ਲੱਗਾ ਜੋ ਗੁਰੂ ਕੋਲ ਸੀ ਸਭ ਪੜ੍ਹ ਲਿਆ। ਸ਼ਵੇਤ ਕੇਤੂ ਦਾ ਪਿਤਾ ਕਹਿਣ ਲੱਗਾ ਇੱਕ ਗੱਲ ਦੱਸ ਕਿ ਕੀ ਤੂੰ ਉਸ ਨੂੰ ਪੜ੍ਹ ਲਿਆ ਜਿਸ ਇੱਕ ਨੂੰ ਪੜ੍ਹੇ ਤੇ ਸਭ ਜਾਣਿਆ ਜਾਏ? ਕਹਿੰਦਾ ਇਸਤਰੀ ਤਾਂ ਗੱਲ ਹੀ ਨਹੀਂ ਚੱਲੀ ਉੱਥੇ ਕਦੇ। ਇਹ ਤਾਂ ਗੁਰੂ ਨੇ ਕਿਹਾ ਹੀ ਕਦੇ ਵੀ ਕਿ ਇੱਕ ਨੂੰ ਪੜ੍ਹ ਲਓ ਤੇ ਸਭ ਪੜ੍ਹਿਆ ਜਾਏ, ਸਭ ਜਾਣਿਆ ਜਾਏ। ਇਹ ਤਾਂ ਕਹਿਣ ਲੱਗਾ ਫਿਰ ਤੂੰ ਪੜ੍ਹਿਆ ਨਹੀਂ, ਫਿਰ ਤੇਰੀ ਪੜ੍ਹਾਈ ਸਾਡੇ ਕਿਸੇ ਕੰਮ ਨਹੀਂ ਹੈ, ਔਰ ਤੇਰੇ ਵੀ ਕੰਮ ਨਹੀਂ ਆਏਗੀ। ਮੈਂ ਤਾਂ ਉਸਨੂੰ ਪੰਡਿਤ ਬ੍ਰਾਹਮਣ ਮੰਨਦਾ ਹਾਂ, ਸਾਡੀ ਕੁਲ ਵਿੱਚ ਤਾਂ ਉਸਦੀ ਪੂਜਾ ਹੁੰਦੀ ਕਿ ਇੱਕ ਨੂੰ ਜਾਣ ਲੈ ਤੇ ਸਭ ਜਾਣਿਆ ਜਾਏ, ਵਾਪਸ ਜਾ ਕੁਲ ਗੁਰੂ ਕੋਲ, ਫਿਰ ਸਵੇਰ ਤੇ ਤੂੰ ਵਾਪਸ ਚਲਿਆ ਗਿਆ। ਜਾ ਕੇ ਗੁਰੂ ਨਮਸਕਾਰ ਕੀਤੀ, ਗੁਰੂ ਨੇ ਸਵਾਲ ਕੀਤਾ ਸਵੇਰ ਤੇ ਤੂੰ ਕਿਵੇਂ ਆਇਆ ਹੈ? ਕਹਿਣ ਲੱਗਾ ਪਿਤਾ ਨੇ ਵਾਪਸ ਮੋੜ ਦਿੱਤਾ। ਕਹਿਣ ਲੱਗਾ ਉਸਨੂੰ ਜਾਣਿਆ, ਜਿਸ ਇੱਕ ਨੂੰ ਜਾਣੇ ਤੇ ਸਭ ਜਾਣਿਆ ਜਾਏ। ਮੈਂ ਉਹਨਾਂ ਨੂੰ ਬਥੇਰਾ ਕਿਹਾ ਕਿ ਜਿਤਨਾ ਗੁਰੂ ਕੋਲ ਸੀ ਉਹਨਾਂ ਨੇ ਸਭ ਦੇ ਦਿੱਤਾ, ਜਿਤਨਾ ਉਹਨਾਂ ਕੋਲ ਸੀ ਮੈਂ ਲੈ ਕੇ ਆ ਗਿਆ ਹਾਂ, ਵਿਦਿਆ ਮੈਨੂੰ ਪ੍ਰਾਪਤ ਹੈ। ਪਰ ਉਹ ਉਸਦੀ ਗੱਲ ਚਰਚਾ ਤੁਸਾਂ ਵੀ ਕਦੇ ਨਹੀਂ ਕੀਤੀ। ਤੇ ਹੱਸ ਪਿਆ ਕਿ ਗੁਰੂ ਕਹਿੰਦੇ ਸਵੇਰ ਚੇਤੂ, ਉਹ ਇਹ ਵਿਦਿਆ ਹੀ ਨਹੀਂ ਹੈ, ਉਸ ਵਿਦਿਆ ਨੂੰ ਤੂੰ ਪ੍ਰਾਪਤ ਕਰਨਾ ਚਾਹੁੰਦਾ ਤਾਂ ਸਰ ਇਹ ਕੰਮ ਆ, 100 ਗਊ ਤੂੰ ਲੈ ਜਾ, ਜੰਗਲ ਚ ਚਲਿਆ ਜਾ, ਇਹਨਾਂ ਦਾ ਦੁੱਧ ਪੀਣਾ, ਇਹਨਾਂ ਨੇ ਕੋਲ ਰਹਿਣਾ, ਇਹਨਾਂ ਦੀ ਸੇਵਾ ਕਰਨੀ। ਜਦੋਂ ਇਹਨਾਂ ਗਊਆਂ ਦੀ ਗਿਣਤੀ 1000 ਹੋ ਜਾਏ ਤੇ ਫਿਰ ਤੂੰ ਵਾਪਸ ਕਰਦੂ। 100 ਗਊ ਉਹਦੇ ਕੁੱਲ ਗੁਰੂ ਨੇ ਉਹਨੂੰ ਦੇ ਦਿੱਤੀ, ਲੈ ਕੇ ਜੰਗਲ ਚ ਚਲਿਆ ਗਿਆ। ਹੁਣ ਦੁੱਧ ਪੀ ਲੈਂਦਾ ਹੈ, ਗਊਆਂ ਚ ਰਹਿੰਦਾ ਹੈ, ਕੰਮ ਕੋਈ ਹੈ ਨਹੀਂ। ਜਦੋਂ ਕਦੇ ਆਉਂਦਾ ਤੇ ਗਊਆਂ ਦੀ ਅੱਖਾਂ ਵਿੱਚ ਦੇਖ ਲੈਂਦਾ, ਗਊਆਂ ਨਾਲ ਪਿਆਰ ਕਰਦਾ ਹੈ, ਗਊਆਂ ਨਾਲ ਸਾਂਝ ਪੈ ਗਈ, ਸਮਾ ਖੁੱਲ ਗਿਆ, ਸੰਬੰਧ ਹੀ ਟੁੱਟ ਗਿਆ ਸੰਸਾਰ ਨਾਲ। ਅੱਜ ਗਊਆਂ ਦੀ ਗਿਣਤੀ 1000 ਹੋ ਗਈ, ਜਨਮਦੀਆਂ ਰਹੀਆਂ, ਮਰਦੀਆਂ ਰਹੀਆਂ, ਪਰ ਸਵੇਰ ਚੇਤੂ ਨੂੰ ਕੋਈ ਪਤਾ ਨਹੀਂ। ਅੱਜ ਗਊਆਂ ਨੇ ਆਵਾਜ਼ ਦਿੱਤੀ ਕਿ ਸਾਡੀ ਗਿਣਤੀ 1000 ਹੋ ਗਈ, ਸਾਨੂੰ ਵਾਪਸ ਲੈ ਜਾਓ। ਕਹਾਣੀ ਕਹਿੰਦੀ ਜਦੋਂ ਵਾਪਸ ਲੈ ਕੇ ਆ ਰਿਹਾ ਹੈ, ਬੜੀ ਦੂਰੋਂ ਗੁਰੂ ਨੇ ਤੱਕਿਆ ਤੇ ਥੋੜ ਉੱਡਦੀ ਆਉਂਦੀ ਹੈ, ਸਵੇਰ ਚੇਤੂ ਆ ਰਿਹਾ। ਕੋਲ ਜਿਤਨੇ ਕੁ ਲੋਕ ਬੈਠੇ ਨੇ ਉਹਨਾਂ ਨੂੰ ਕਹਿਣ ਲੱਗੇ 1000 ਇੱਕ ਗਊ ਆ ਰਹੀ। ਜਦੋਂ ਸਵੇਤ ਕੇਤੂ ਗਊਆਂ ਲੈ ਕੇ ਆ ਗਿਆ, ਕਹਿਣ ਲੱਗੇ ਕਿਉਂ ਸਵੇਤ ਕੇਤੂ, ਪੜ੍ਹ ਲਿਆ? ਇਹਨਾਂ ਕਹਿਣ ਦੀ ਲੋੜ ਹੀ ਨਹੀਂ ਰਹੀ। ਆਦਮੀ ਦੇ ਕੋਲੋਂ ਜਦੋਂ ਸਭ ਕੁਝ ਗੁਆਚ ਗਿਆ ਹੈ, ਉਦੋਂ ਈਸ਼ਵਰ ਦੀ ਪ੍ਰਾਪਤੀ ਹੁੰਦੀ। ਜਿਤਨੀ ਦੇਰ ਇਹਦਾ ਗਿਆਨ ਆਪਣਾ ਹੈ, ਜਿਤਨੀ ਦੇਰ ਇਹਦਾ ਬਲ ਆਪਣਾ ਹੈ, ਜਿਤਨੀ ਦੇਰ ਇਹਦਾ ਧਨ ਆਪਣਾ, ਪਦਾਰਥ ਆਪਣੇ, ਸੋਚ ਆਪਣੀ, ਉਤਨੀ ਦੇਰ ਉਹ ਪ੍ਰਾਪਤ ਨਹੀਂ ਹੁੰਦਾ। ਆਪ ਅਗਵਾਈ ਹੈ ਤਾਂ ਸੌਕਾਈ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਕਵਨ ਕਰਮ ਤੇ ਛੁੱਟੀ ਹੈ ਜਹ ਸਾਧੇ ਸਭ ਸਿੱਧ ਹੋਏ। ਉਹ ਕਿਹੜਾ ਕਰਮ ਹੈ ਜਿਸ ਨੂੰ ਸਾਧ ਲਈਏ, ਜਮਾਂ ਦੀ ਮਾਰ ਤੋਂ ਵੀ ਬਚ ਜਾਈਏ ਤੇ ਸਭ ਕੁਝ ਜਾਣ ਲਿਆ ਜਾਏ, ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਣ। ਅਗਲੀ ਪੰਕਤੀ ਪੜ੍ਹ।
ਕਰਮ ਅਕਰਮ ਵਿਚਾਰੀਆ ਸੰਕਾ ਸੁਣ ਵੇਦ ਪੁਰਾਣ।
ਕਹਿੰਦੇ ਵੇਦਾਂ ਨੂੰ ਸੁਣਦੇ ਹਨ ਤੇ ਅੰਦਰ ਸ਼ੰਕਾ ਪੈਦਾ ਹੋ ਜਾਂਦੀ। ਵੇਦ ਵਿੱਚ ਕੁਝ ਕਰਮ ਕਰਨ ਲਈ ਕਿਹਾ ਗਿਆ, ਕੁਝ ਕਰਮਾਂ ਤੋਂ ਰੋਕਿਆ ਗਿਆ ਹੈ, ਪਰ ਫਿਰ ਜਿਹੜੇ ਕਰਮ ਕਰਨੇ ਨੇ ਉਹਨਾਂ ਦੀ ਗਿਣਤੀ ਕੋਈ ਨਹੀਂ, ਜਿਹੜੇ ਕਰਮਾਂ ਤੋਂ ਰੁਕਣਾ ਉਹ ਵੀ ਬੇਅੰਤ ਨੇ। ਤੇ ਰਵਿਦਾਸ ਜੀ ਕਹਿੰਦੇ, ਮੈਂ ਤੱਕਦਾ ਹਾਂ ਵੇਦਾਂ ਵੱਲ, ਵੇਦਾਂ ਨੂੰ ਸੁਣਦਾ ਤੇ ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦੀ ਕਿ ਕੀ ਕਰਿਆ ਜਾਏ ਤੇ ਕੀ ਨਾ ਕਰਿਆ ਜਾਏ। ਮੈਂ ਤਾਂ ਕੇਵਲ ਇੱਕ ਹੀ ਗੱਲ ਚਾਹੁੰਦਾ ਹਾਂ, ਜਿਸ ਇੱਕ ਨੂੰ ਪਾਈਏ ਤੇ ਸਭ ਪ੍ਰਾਪਤ ਹੋ ਜਾਏ। ਅਗਲੀ ਪੰਕਤੀ ਕਿਹਾ,
ਸੰਸਾ ਸਭ ਹਿਰਦੈ ਬਸੈ ਕੌਣ ਹਿਰੈ ਅਭਿਮਾਨ।
ਕਹਿੰਦੇ ਸਰੀਰ ਕਾਲ ਮੇਰੇ ਅੰਦਰ ਸੰਸਾ ਵਸ ਰਿਹਾ, ਵੇਦਾਂ ਨੂੰ ਸੁਣ ਕੇ ਵੀ ਸੰਸੇ ਸੰਯੁਕਤ ਹਨ, ਸੰਸਾ ਨਿਰਤ ਨਹੀਂ ਹੋਇਆ। ਤੇ ਕੌਣ ਆਪਣਾ ਅਭਿਮਾਨ ਗਵਾਉਂਦਾ ਹੈ? ਸਾਰੇ ਅਭਿਮਾਨੀ ਨੇ। ਕੌਣ ਮੇਰੇ ਅੰਦਰੋਂ ਇਸ ਹੰਕਾਰ ਨੂੰ ਦੂਰ ਕਰੇ? ਵੇਦ ਇਹ ਦੂਰ ਨਹੀਂ ਕਰ ਸਕੇ। ਯਾਦ ਰੱਖਿਓ, ਕਈ ਲੋਕ ਕਹਿੰਦੇ ਨੇ ਰਾਮਾਨੰਦ ਦਾ ਪੁਜਾਰੀ ਸੀ, ਰਾਮ ਦਾ ਪੁਜਾਰੀ ਸੀ ਰਵਿਦਾਸ। ਨਹੀਂ, ਰਵਿਦਾਸ, ਕਬੀਰ, ਨਾਮਦੇਵ ਜਿਤਨੇ ਭਗਤ ਸਨ, ਇਹਨਾਂ ਦੀ ਬਾਣੀ ਜਦੋਂ ਬੜੇ ਗੌਰ ਨਾਲ ਧਿਆਨ ਨਾਲ ਪੜੋਗੇ ਤੇ ਕੇਵਲ ਤੇ ਕੇਵਲ ਹੰਕਾਰ ਦੇ ਪੁਜਾਰੀ ਸਨ, ਕਿਸੇ ਦੇ ਪੁਜਾਰੀ ਨਹੀਂ ਸਨ। ਤਾਂ ਜੋ ਤਗੀਆਂ ਬਾਣੀ ਇਹਨਾਂ ਨੇ ਗਵਾਈਆਂ ਨੇ ਪਖੰਡੀਆਂ ਭਗਤਾਂ ਵਿੱਚੋਂ, ਉਹ ਕਿਸੇ ਹੋਰ ਨੇ ਨਹੀਂ ਕਿਹਾ। ਹੁਣ ਰਵਿਦਾਸ ਜੀ ਕਹਿੰਦੇ ਨੇ, ਮੈਂ ਵੇਦਾਂ ਨੂੰ ਸੁਣਦਾ ਹਾਂ, ਸੁਣ ਕੇ ਮੇਰੀ ਸ਼ਮਤਾ ਵੱਧਦੀ ਹੈ, ਕਿਉਂਕਿ ਕਿਤਨੇ ਕਰਮ ਕਰਨ कितने कर्म कर्म नु क्या कितने परोसया है, इस करके कोई समझ नहीं पी मेरा अभिमान किमें दूर हो। अगली पंक्तियां
बाहर उदक पखारी है घट भीतर दिब दधकार है।
कहते जे ये तो वेदा पढ़ना इन्होंने कर्मकांड में पैना यह तो इं है जिमें बहरों कोई अपने तन में पानी धो लवे तो पानी तन में धोकया अंदरले विकार तो निकलते नहीं है, अंदरले विकार तो नहीं मिटते, तन में धो लो कितनी बार धो लो मंसर विकारी जारी दस बार भी स्नान कर लो पानी च बैठे रहो फिर भी मन विकारी है। और रविदास जी महाराज कहते हैं कि बहुत अनेक विधियां मन फिर विकारा मन बढ़ता है, अंदर तो बंदे के विकार हैं बारों के तन में पानी धो भी लेगा फिर भी कोई फर्क नहीं पैंदा। अगली पंक्ति कहते
दुद्ध कवन पर होए वो सोचो कुंचर मिद व्यवहार।
कहने दसो कौन शुभ होएगा पानी च नहाना तो क्यों है जिमें हाथी नहाना शुद्ध कुंचर दुद्ध व्यवहार जिमें हाथी की पानी में नहाने की विधि है हाथी अपने सुंड नाल अपने उपर पानी पा के स्नान कर लेंगा तो फिर बाहर आके उसे ही सुंड में मिट्टी भर लिया तो फिर अपने उपर पा लेंगे। कहना वेदां पढ़ना रविदास जी कहते वेदां सुनना तो हाथी देखना वांग सुन के कर्म करी जाओ फिर को कर्म करी जाओ बराबर बराबर गल है। रविदास जी कहते जिन्हें हाथी का स्नान है इस तरह ही वेदों की मिट्टी है।
रव प्रगास रजनी जथा दत जानत सब संसार।
रविदास जी कहने जदों रज सूर्य निकलता है तो रजनी दत जथा रात चली जाती रजनी दत रात सूरज चढ़ता है रजनी जथा गत रात चली जानत सब संसार कहते सारा संसार इस गल में जानता है तो सूरज चढ़िया तो रात खत्म हो गई। अगली पंक्ति दसते
पारस मानो ताबो शोए कनक होत नहीं बार।
कहते दुनिया के लोग यह भी जानते हैं कि तांबे में पारस छो जाए तो तांबे में सोना होंगे देरी नहीं लगती तो झट ही सोना बन जाता। रविदास जी कहते हैं
परम परस गुर भेटी है पूर्व लिखत ललाट
तो अपना श्राप कर दे। कहते जे बंदे से कृपा हो जाए तो परम पारस जोड़ा गुरु है वो बंदे को मिलता है परम परस गुर भेटी है पर गुरु मिलना ता है लिखा हो जलाट जिस दे मत्थे ते निरंकार ने धुर तो ले लिखा उन गुरु मिलता याद रखे नंद भागी तेरे दर्शन ना है। अजय संगत में तुम बैठे हो इसे भागा तो बिना नहीं आया जाता बाणी ने बचन का इन बिन भागा सतसंग ना लगता है बिन संगत मैल भरीदा जी ने जितनी देर संगत नहीं कर रहे उतनी देर मन की मैल नहीं लगती। तो रविदास जी महाराज कहते हैं कि जब परम पारस गुरु मिल जाता है तो पूर्व लिखे हुए कर्मा अनुसार जिन्होंने गुरु मिलता है वो फिर किमें होंगे उन्होंने अगली गल करते
उन मन 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 ही मिले छुटकत बदरक पाठ।
वो जो अपने मन द्वारा अपने मन नाल मिलते अपने असले नाल मिलते हैं जदों को सहज अवस्था में जाकर उन्होंने अपने स्वरूप की समझ आती है तो कबीर जी कहते फिर छुटकत बजर कपाट बजर दार्थ सखत कठिन कपाट दार्थ तख्ते कपाट दरवाजे। कहते फिर वो दरवाजे जेडे कठिन आशा प्रश्नों के इस मन में लगे ने वो दरवाजे छुट जाते हैं खुल जाते हैं जो गुरु मिल जाता है।
भगत जुगत मत सतकारी भ्रम बंधन काट विकार।
गुरु फिर भगती में जुड़न की जुगती दसद स्याणी मत उसनू सत करके मंगती है जो व्यक्ति गुरु के बचना सत करके मंगता है। रविदास जी कहते हैं वो धर्म के बंधन कटे जाते हैं वो व्यक्ति विकारा तो मुक्त हो जाता है उन्होंने वकारा वालों मोड़ के गुरु ग्रंथ साहब वाल तोड़ दिता है।
कोई बस रस मन मिले गुण निर्गुण एक विचार।
कहते गुरु के बचन मन में बच जाते हैं उस व्यक्ति के उन्होंने बचना च उन्होंने रस आने लग जाता है ਤੇ ਫਿਰ ਕਬੀਰ ਭਗਤ ਰਵਿਦਾਸ ਜੀ ਕਹਿੰਦੇ ਨੇ ਗੁਰ ਦੋਨੋ ਨਿਰਗੁਣ ਇੱਕ ਵਿਚਾਰ, ਤੇ ਜਿਹੜੇ ਤਿੰਨ ਗੁਣ ਸੰਸਾਰ ਦੇ ਮੰਨੇ ਨੇ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਇਹਨਾਂ ਤਿੰਨਾਂ ਗੁਣਾਂ ਦੀ ਵਿਚਾਰ ਤੋਂ ਨੂੰ ਛੱਡ ਕੇ ਉਹ ਜੀਵ ਕੇਵਲ ਇੱਕ ਪਰਮੇਸ਼ਵਰ ਦੀ ਵਿਚਾਰ ਹੀ ਆਪਣੇ ਮਨ ਵਿੱਚ ਕਰਦਾ ਹੈ।
ਨਾਨਕ ਯਤਨ ਨਿਗ੍ਰਹ ਕੀਏ ਤਾਰੀ ਨਾ ਕਰੇ ਭ੍ਰਮ ਸਾਸ।
ਜੀਵ ਨੇ ਵਿਸ਼ੇਸ਼ ਕਰਕੇ ਅਨੇਕਾਂ ਯਤਨ ਕੀਤੇ ਪਰ ਇਹਦੇ ਅੰਦਰੋਂ ਭਰਮ ਦੀ ਸਾਈ ਟਾਲੀ ਹੋਈ ਚੜ੍ਹਦੀ ਨਹੀਂ ਹੈ।
ਪ੍ਰੇਮ ਭਗਤ ਨਹੀਂ ਉਪਜੈ ਤਾਤੇ ਰਵਿਦਾਸ ਉਦਾਸ।
ਰਵਿਦਾਸ ਜੀ ਕਹਿੰਦੇ ਮੈਂ ਇਸ ਕਰਕੇ ਉਦਾਸ ਹਾਂ ਤੇ ਮੇਰੇ ਅੰਦਰ ਪ੍ਰੇਮਾ ਭਗਤੀ ਪੈਦਾ ਨਹੀਂ ਹੁੰਦੀ। ਇੱਥੇ ਸਮਾਪਤੀ ਹੈ। ਗੁਰੂ ਪਿਆਰਿਓ, ਇੱਕ ਹਫ਼ਤਾ ਬਾਕੀ ਹੈ, ਅਗਲੇ ਹਫ਼ਤੇ ਅਗਲੇ ਸੰਡੇ ਕਥਾ ਕਰਕੇ ਦਸਵੇਂ ਤੋਂ ਚਲੇ ਜਾਣਾ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਜਿੰਨੀ ਵੀ ਬਾਣੀ ਦੀ ਵਿਚਾਰ ਕਰ ਸਕੇ ਆਪਣੇ ਦਿਨਾਂ ਵਿੱਚ ਉਤਨੀ ਕਰਾਂਗੇ। ਸਤਿਗੁਰਾਂ ਸਾਰਿਆਂ ਹੱਥਾਂ ਦੇ ਸਾਰਿਆਂ ਨੂੰ ਕੱਟੇ ਰੱਖਣ ਤੇ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਸ ਜਾਏ। ਗੁਰਬਾਣੀ ਦੀ ਵਿਚਾਰ ਕਰਦੇ ਹੋਈਆਂ ਗਲਤੀਆਂ ਗੁਰੂ ਕੇ ਦਰ ਦਾ ਸੂਕਰ ਦੇਣ ਤੇ ਸਭ ਸੰਗਤ ਆਪਣੇ ਦਰਦਾ ਤੇ ਸਾਰੀ ਗਾਣੀ ਤੋਂ ਮਾਫ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਅਤੇ ਆਪਣੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਇਹ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲ।
ਮਨੁੱਖ ਜਤਨ ਨਿਗ੍ਰਹ ਕੀਏ ਤਾਰੀ ਨਾ ਕਰੇ ਭ੍ਰਮ ਪਾਸ। ਪ੍ਰੇਮ ਭਗਤ ਨਹੀਂ ਉਪਜੈ ਤਾਤੇ ਰਵਿਦਾਸ ਉਦਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।